ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਤੀਜਾ। ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ। ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ। ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ। ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ। ਇਹ ਸੇਵਾ ਚਾਕਰੀ ਨਾਮ ਵਸੈ ਮਨ ਆਏ। ਨਾਮੈ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ। ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ। ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਾ ਭਰਪੂਰ। ਭੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜਿਉ ਵੇਖੈ ਸਦਾ ਹਦੂਰ। ਸੱਚੇ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋਂ ਦੂਰ। ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ। ਜੋ ਜਾਗੇ ਸੇ ਉਭਰੈ ਸੁੱਤੇ ਗਏ ਮੁਹਾਏ। ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ। ਸੁਣਿਐ ਘਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਏ। ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਸੀ ਜਾਏ। ਸਭ ਕਿਛ ਆਪੇ ਆਪ ਹੈ ਹਉ ਮੈਂ ਵਿੱਚ ਕਹਿਣ ਨ ਜਾਏ। ਗੁਰ ਕੈ ਸ਼ਬਦ ਪਛਾਣੀਐ ਦੁਖ ਹਉ ਮੈਂ ਵਿੱਚੋਂ ਗਵਾਏ। ਸਤਿਗੁਰ ਸੇਵਨ ਆਪਣਾ ਹਉ ਤਿਨ ਕੈ ਲਾਗੋ ਪਾਏ। ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿਨ ਬਲਿਹਾਰੈ ਜਾਉ। ਸਤਿਗੁਰ ਸੇਵਨ ਆਪਣਾ ਹਉ ਤਿਨ ਕੈ ਲਾਗੋ ਪਾਏ। ਨਾਨਕ ਦਰ ਸੱਚੈ ਸਚਿਆਰ ਹੈ ਹਉ ਤਿਨ ਬਲਿਹਾਰੇ ਜਾਉ। ਸ੍ਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਸਾਹਿਬਾਂ ਦਾ ਫੁਰਮਾਨ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਕਿਉਂ ਗੁਰੂ ਦੀ ਮਹਿਮਾ ਅਪਰਪਾਰ ਹੈ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਗੁਰੂ ਇੱਕ ਤੀਰਥ ਹੈ ਜਿੱਥੇ ਇਸ਼ਨਾਨ ਕੀਤਿਆਂ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਹੈ। ਸਤਿਗੁਰੂ ਕਾਲੋ ਬਿਰਸ਼ ਵੀ ਹੈ ਜੋ ਸਾਡੇ ਮਨ ਦੀਆਂ ਸਭ ਇੱਛਾ ਪੂਰੀਆਂ ਕਰਨ ਹਾਰ ਹੈ। ਗੁਰ ਮਨਸਾ ਪੂਰਨ ਹਾਰ, ਗੁਰੂ ਸਾਡੇ ਮਨ ਦੀਆਂ ਸਾਰੀਆਂ ਹੀ ਵਾਸ਼ਨਾਵਾਂ ਪੂਰੀਆਂ ਕਰਨ ਵਾਲਾ ਹੈ। ਤਿੰਨ ਪ੍ਰਕਾਰ ਦੀ ਵਾਸ਼ਨਾ ਹਰ ਮਨੁੱਖ ਦੇ ਮਨ ਵਿੱਚ ਹੁੰਦੀ ਹੈ, ਸੁਤ ਬਿਤ ਲੋਕ ਇੱਕ ਨਾ ਤੀਨੀ। ਇੱਕ ਤਾਂ ਇਹ ਇੱਛਾ ਹੁੰਦੀ ਹੈ ਮੇਰੇ ਘਰ ਪੁੱਤਰ ਹੋਵੇ, ਦੂਸਰੀ ਇੱਛਾ ਇਹ ਵੀ ਹੁੰਦੀ ਹੈ ਕਿ ਮੇਰੇ ਪਾਸ ਧਨ ਵੀ ਹੋਵੇ, ਤੀਸਰੀ ਇੱਛਾ ਇਹ ਵੀ ਹੁੰਦੀ ਹੈ ਲੋਕਾਂ ਦੇ ਵਿੱਚ ਵੀ ਮੇਰਾ ਜਸ ਹੋਵੇ। ਇਹ ਤਿੰਨ ਪ੍ਰਕਾਰ ਦੀ ਇੱਛਾ ਹਰ ਦੁਨੀਆਦਾਰ ਮਨੁੱਖ ਦੇ ਮਨ ਵਿੱਚ ਹੁੰਦੀ ਹੈ, ਔਰ ਇਸੇ ਤਰ੍ਹਾਂ ਤਿੰਨ ਪ੍ਰਕਾਰ ਦੀ ਹੋਰ ਵੀ ਇੱਕ ਵਾਸ਼ਨਾ ਹੈ, ਦੇਹ ਵਾਸ਼ਨਾ, ਲੋਕ ਵਾਸ਼ਨਾ, ਸ਼ਾਸਤਰ ਵਾਸ਼ਨਾ। ਮੇਰੀ ਦੇਹ ਆਰੋਗ ਹੋਵੇ, ਮੇਰੀ ਪਰਸਨੈਲਿਟੀ ਚੰਗੀ ਹੋਵੇ, ਇਹ ਵੀ ਇੱਕ ਵਾਸ਼ਨਾ ਹੁੰਦੀ ਹੈ। ਲੋਕ ਵਾਸ਼ਨਾ, ਲੋਕਾਂ ਦੇ ਵਿੱਚ ਮੇਰਾ ਮਾਣ ਸਤਿਕਾਰ ਹੋਵੇ, ਇਹ ਦੂਸਰੀ ਇੱਛਾ ਹੁੰਦੀ ਹੈ। ਤੀਸਰੀ ਹੁੰਦੀ ਹੈ ਸ਼ਾਸਤਰ ਵਾਸ਼ਨਾ। ਸ਼ਾਸਤਰ ਵਾਸ਼ਨਾ ਉਸ ਨੂੰ ਕਹਿੰਦੇ ਨੇ ਬਈ ਮੇਰੇ ਪਾਸ ਗਿਆਨ ਦਾ ਭੰਡਾਰ ਹੋਵੇ, ਮੈਂ ਬਹੁਤਾ ਪੜ੍ਹਿਆ ਲਿਖਿਆ ਹੋਵਾਂ। ਇਹ ਵੀ ਇੱਛਾ ਹਰ ਬੰਦੇ ਦੇ ਮਨ ਵਿੱਚ ਹੁੰਦੀ ਹੈ। ਜਿਹੜੀ ਸ਼ਾਸਤਰ ਵਾਸ਼ਨਾ ਹੈ ਉਹ ਅੱਗੇ ਫਿਰ ਤਿੰਨ ਪ੍ਰਕਾਰ ਦੀ ਲਿਖੀ ਹੈ। ਇੱਕ ਪਾਠ ਵਾਸ਼ਨਾ ਹੁੰਦੀ ਹੈ, ਦੂਸਰੀ ਅਰਥ ਵਾਸ਼ਨਾ ਹੁੰਦੀ ਹੈ, ਤੀਸਰੀ ਅਨੁਸ਼ਠਾਨ ਵਾਸ਼ਨਾ ਹੁੰਦੀ ਹੈ। ਪਾਠ ਵਾਸ਼ਨਾ ਬਈ ਮੈਂ ਸ਼ੁੱਧ ਪਾਠ ਕਰਾਂ, ਸੁਣਨ ਵਾਲੇ ਸਾਰੇ ਪ੍ਰਸੰਨ ਹੋਣ। ਦੂਜੀ ਹੁੰਦੀ ਹੈ ਅਰਥ ਵਾਸ਼ਨਾ, ਮੈਂ ਅਰਥ ਸਹੀ ਢੰਗ ਦੇ ਨਾਲ ਕਰਾਂ, ਜਿਨ੍ਹਾਂ ਨੂੰ ਸੁਣ ਕੇ ਸੰਗਤ ਖੁਸ਼ ਹੋਵੇ। ਤੀਸਰੀ ਹੁੰਦੀ ਹੈ ਅਨੁਸ਼ਠਾਨ ਵਾਸ਼ਨਾ। ਅਨੁਸ਼ਠਾਨ ਵਾਸ਼ਨਾ ਉਸਨੂੰ ਕਹਿੰਦੇ ਹਨ ਬਈ ਜੋ ਕੁਝ ਗੁਰਬਾਣੀ ਕਹਿੰਦੀ ਹੈ ਉਸ ਨੂੰ ਕਮਾਉਣਾ, ਉਸ ਨੂੰ ਮੰਨਣਾ ਔਰ ਉਹਦੀ ਕਮਾਈ ਕਰਨੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਦੀ ਹਰ ਮਨਸਾ ਹਰ ਵਾਸ਼ਨਾ ਪੂਰੀਆਂ ਕਰਨ ਵਾਲੇ ਹਨ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਇਉਂ ਸਤਿਗੁਰੂ ਦੀ ਮਹਿਮਾ ਅਤੇ ਵਡਿਆਈ ਸੁਣ ਕੇ ਹਰ ਮਨੁੱਖ ਦੇ ਮਨ ਵਿੱਚ ਦਰਸ਼ਨਾਂ ਦੀ ਤਾਂਘ ਤਾਂ ਪੈਦਾ ਹੁੰਦੀ ਹੀ ਹੁੰਦੀ ਹੈ, ਪਰ ਸਮਾਂ ਕਲਯੁੱਗ ਦਾ ਹੈ, ਕਈ ਵਾਰੀ ਮੌਸਮ ਹੀ ਬਦਲ ਜਾਂਦਾ ਹੈ ਅਤੇ ਅਸੀਂ ਸੋਚ ਲੈਂਦੇ ਹਾਂ ਵੀ ਚਲੋ ਅੱਜ ਰਹਿਣ ਹੀ ਦਿੰਦੇ ਹਾਂ, ਪਰ ਸਤਿਗੁਰੂ ਦਾ ਹੁਕਮ ਹੈ ਝੱਖੜ ਝਾਂਗੀ ਮੀਂਹੂ ਵਰਸੈ ਪੀਰ ਗੁਰ ਦੇਖਣ ਜਾਈ। ਜੇ ਗੁਰੂ ਦਾ ਪਿਆਰ ਹੈ ਅਤੇ ਚਾਹੇ ਝੱਖੜ ਵੀ ਝੁੱਲਦਾ ਹੋਵੇ, ਮੀਂਹ ਵੀ ਵਰਸਦਾ ਹੋਵੇ, ਤਾਂ ਫਿਰ ਵੀ ਗੁਰੂ ਕੋਲ ਆਉਣਾ ਹੀ ਚਾਹੀਦਾ ਹੈ। ਬਾਬਾ ਫਰੀਦ ਜੀ ਨੇ ਕਿੰਨਾ ਸੁੰਦਰ ਉਪਦੇਸ਼ ਦਿੱਤਾ ਹੈ, ਭਿੱਜੋ ਸਿੱਜੋ ਕੰਬਲੀ ਅੱਲਹ ਵਰਸੋ ਮੇਹੋ, ਜਾਏ ਮਿਲਾਂ ਤਿਨਾ ਸੱਜਣਾ ਟੁੱਟੈ ਨਾਹੀ ਨੇਹੋ। ਬਈ ਆਪਣਾ ਪ੍ਰੇਮ ਦਾ ਨੇਮ ਨਿਭਾਉਣਾ ਵੀ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹੀ ਇਸ ਪ੍ਰੇਮ ਦੇ ਨੇਮ ਨੂੰ ਨਿਭਾ ਸਕਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਮੇਰੇ ਅਨਦਨ ਜਾਗ ਹਰ ਚੇਤ ਕਿ ਇਹ ਮੇਰੇ ਮਨ ਤੂੰ ਰਾਤ ਦਿਨ ਜਾਗਦਾ ਰਹਿ। ਮਹਾਰਾਜ, ਰਾਤ ਦਿਨ ਕਿਵੇਂ ਮੈਂ ਜਾਗ ਸਕਦਾ ਹਾਂ? ਸਤਿਗੁਰੂ ਕਹਿੰਦੇ ਨੇ, ਹਰ ਚੇਤ ਤੂੰ ਵਾਹਿਗੁਰੂ ਨੂੰ ਚੇਤੇ ਰੱਖ। ਜਦੋਂ ਤੇਰਾ ਧਿਆਨ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਵੇਗਾ, ਹਰ ਵੇਲੇ ਵਾਹਿਗੁਰੂ 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 ਨੂੰ ਯਾਦ ਕਰੇਗਾ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਫਿਰ ਹਮੇਸ਼ਾ ਲਈ ਤੂੰ ਜਾਗ ਸਕਦਾ। ਸਰੀਰ ਨੂੰ ਤਾਂ ਆਰਾਮ ਚਾਹੀਦਾ ਹੈ, ਪਰ ਇੱਥੇ ਗੱਲ ਸਰੀਰ ਦੀ ਨਹੀਂ, ਇੱਥੇ ਗੱਲ ਹੈ ਸਾਡੇ ਮਨ ਦੀ, ਸਾਡੀ ਸੁਰਤ ਦੀ। ਹਜ਼ੂਰ ਕਹਿੰਦੇ ਨੇ, ਮਨ ਮੇਰੇ ਅਨਦਨ ਜਾਗ ਹਰ ਚੇਤ, ਮਨ ਨੂੰ ਸਿੱਖਿਆ ਹੈ ਨਾ। ਹਜ਼ੂਰ ਕਹਿੰਦੇ, ਐ ਮੇਰੇ ਮਨ ਤੂੰ ਰਾਤ ਦਿਨ ਜਾਗ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਭਿੰਨੀ ਰਹਿ ਨੜੀਏ ਚਾ ਮੱਕਣ ਤਾਰੇ, ਜਾਗਾ ਹੈ ਸੰਤ ਜਨਾ ਮੇਰੇ ਰਾਮ ਪਿਆਰੇ। ਜਦੋਂ ਆਪਾਂ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ ਤਾਂ ਸਤਿਗੁਰੂ ਦੇ ਬਚਨ ਹੈ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨ। ਜਿੰਨੇ ਦੁਨੀਆਂ ਦੇ ਲੋਕ ਨੇ ਝੂਠੀ ਮਾਇਆ ਦੇ ਵਾਸਤੇ ਸਾਰੇ ਕੂਕ ਸੁੱਤੇ ਪਏ ਨੇ। ਮਾਇਆ ਦਾ ਮੋਹ ਵੀ ਇੱਕ ਨੀਂਦ ਹੈ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮਹਿ, ਕਬਹੂੰ ਸੁਚਿਤ ਹੋਵੇ ਜਾਗੋ। ਕਿਤੇ ਜਾਗਣਾ ਵੀ ਚਾਹੀਦਾ ਹੈ, ਹਰ ਵੇਲੇ ਮਾਇਆ ਦੇ ਸੁਪਨੇ, ਮਾਇਆ ਦੇ ਮੋਹ ਦੀ ਨੀਂਦ ਵਿੱਚ ਹੀ ਸੁੱਤੇ ਪਏ ਰਹਿੰਦੇ ਹਾਂ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿੰਨਾ ਸੁੰਦਰ ਉਪਦੇਸ਼ ਬਖਸ਼ਿਆ ਹੈ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਵੀ ਕਦੇ ਜਾਗੋ, ਕਦੇ ਆਪਣੇ ਮਨ ਵਿੱਚ ਵਿਚਾਰ ਕਰੋ। ਜਿਸ ਸੰਸਾਰ ਦੇ ਨਾਲ, ਸੰਸਾਰ ਦੇ ਪਦਾਰਥਾਂ ਦੇ ਨਾਲ, ਆਪਣੇ ਪਰਿਵਾਰ ਅਤੇ ਸਰੀਰ ਦੇ ਨਾਲ ਅਸੀਂ ਮੋਹ ਕਰਦੇ ਹਾਂ, ਇਸ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਹਾਂ, ਕਦੀ ਇਹ ਵੀ ਵਿਚਾਰ ਕਰੋ ਬਈ ਕਿ ਇਹਨਾਂ ਚੀਜ਼ਾਂ ਨੇ ਸਾਡੇ ਨਾਲ ਜਾਣਾ। ਜਾਗੇ ਮਨ ਦੀ ਨਿਸ਼ਾਨੀ ਇਹ ਹੈ, ਮਨ ਜਾਗੇ ਕਿ ਇਹੀ ਨਿਸ਼ਾਨੀ ਪ੍ਰੇ ਲੱਗੇ ਔਰ ਸਤਿਗੁਰ ਬਾਣੀ। ਜਦੋਂ ਸਤਿਗੁਰੂ ਦੀ ਬਾਣੀ ਨਾਲ ਪ੍ਰੇਮ ਲੱਗ ਜਾਵੇ, ਬਾਣੀ ਪੜ੍ਹਨ ਨੂੰ ਦਿਲ ਕਰੇ, ਰਾਤ ਨੂੰ ਵੀ ਬਾਣੀ ਪੜ੍ਹਦਾ ਰਹੇ ਮਨੁੱਖ, ਤਾਂ ਸਮਝ ਲਓ ਉਸਦਾ ਮਨ ਜਾਗ ਪਿਆ ਹੈ। ਹਜ਼ੂਰ ਕਹਿੰਦੇ, ਮਨ ਮੇਰੇ ਅਨਦਨ ਜਾਗ ਹਰ ਚੇਤ, ਇਹ ਮੇਰੇ ਮਨ ਤੂੰ ਰਾਤ ਦਿਨ ਜਾਗਦਾ ਰਹਿ। ਅਤੇ ਮਹਾਰਾਜ, ਰਾਤ ਦਿਨ ਜਾਗਣਾ ਤਾਂ ਬੜੀ ਔਖੀ ਗੱਲ ਹੈ। ਹਜ਼ੂਰ ਕਹਿੰਦੇ, ਹਰ ਚੇਤ ਵਾਹਿਗੁਰੂ ਨੂੰ ਚੇਤੇ ਰੱਖ। ਜਦੋਂ ਵਾਹਿਗੁਰੂ ਨੂੰ ਚੇਤੇ ਰੱਖੇਗਾ ਤਾਂ ਫਿਰ ਹਰ ਵੇਲੇ ਤੈਨੂੰ ਉਹ ਗਿਆਨ ਅਵਸਥਾ ਦੀ, ਜਾਗਰਤ ਅਵਸਥਾ ਪ੍ਰਾਪਤ ਹੋ ਜਾਵੇਗੀ। ਤੂੰ ਸਾਕਸ਼ੀ ਭਾਵ ਦੇ ਵਿੱਚ ਜਾਗਦਾ ਰਹੇਗਾ, ਸਰੀਰ ਕਰਕੇ ਭਾਵੇਂ ਸੁੱਤਾ ਵੀ ਹੋਵੇ ਤਾਂ ਵੀ ਤੇਰੀ ਸੁਰਤ ਜਾਗਦੀ ਰਹੇਗੀ। ਹਜ਼ੂਰ ਕਹਿੰਦੇ, ਜਾਗਣ ਦੀ ਲੋੜ ਹੈ। ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ ਰਹਾਓ। ਇਹਨਾਂ ਸਿਧਾਂਤਰੂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ ਕਿ ਐ ਮਨ ਤੂੰ ਆਪਣੀ ਖੇਤੀ ਨੂੰ ਸੰਭਾਲ ਕੇ ਰੱਖ ਲੈ। ਖੇਤੀ ਕਿਹੜੀ ਹੈ? ਜੋ ਭਗਤੀ ਦੀ ਖੇਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਚੱਲ ਕੇ ਸੋਰਠ ਰਾਗ ਦੇ ਵਿੱਚ ਫਰਮਾਇਆ ਹੈ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜਮਸੀ ਸੇ ਕਰ ਭਾਗਟ ਦੇਖ। ਮਨ ਨੂੰ ਹਾਲੀ ਬਣਾ ਅਤੇ ਵਾਹਿਗੁਰੂ ਦੀ ਭਗਤੀ ਨੂੰ ਖੇਤੀ ਬਣਾ, ਸਰਮ ਪਾਣੀ ਵੈਰਾਗ ਨੂੰ ਪਾਣੀ ਬਣਾ ਅਤੇ ਸਰੀਰ ਨੂੰ ਖੇਤ ਬਣਾ, ਅਤੇ ਨਾਮ ਦਾ ਬੀਜ ਇਹਦੇ ਵਿੱਚ ਬੀਜਣਾ ਕਰ, ਸੰਤੋਖ ਦਾ ਸੁਹਾਗਾ ਫੇਰ, ਅਤੇ ਜਿਹੜਾ ਗਰੀਬੀ ਵਾਲਾ ਵੇਸ ਹੈ ਇਹਨੂੰ ਰਖਵਾਲਾ ਬਿਠਾ। ਅਤੇ ਫਿਰ ਇਹ ਖੇਤੀ, ਭਗਤੀ ਦੀ ਖੇਤੀ ਬਹੁਤ ਭਾਓ ਕਰਕੇ ਸੰਘਣੀ ਪੈਦਾ ਹੋਵੇਗੀ। ਤੇ ਜਿਸ ਘਰ ਦੇ ਅੰਦਰ ਇਹ ਖੇਤੀ ਪੈਦਾ ਹੋ ਜਾਵੇਗੀ ਸੇ ਕਰ ਪਾਗਟ ਦੇਖ, ਉਹਨਾਂ ਦੇ ਘਰ ਦੇ ਵਿੱਚ ਮਾਇਆ ਦੀ ਧਨ ਦੌਲਤ ਦੀ ਕਮੀ ਨਹੀਂ ਰਹੇਗੀ। ਇਸੇ ਲਈ ਹਜ਼ੂਰ ਕਹਿੰਦੇ ਨੇ ਤੂੰ ਰਾਤ ਦਿਨ ਜਾਗਦਾ ਰਹਿ, ਕਿਉਂ ਤੇਰੀ ਇਸ ਭਗਤੀ ਦੀ ਖੇਤੀ ਨੂੰ ਕੂੰਜ ਪੜੇਗੀ ਖੇਤ, ਵੀ ਇਹ ਜਿਹੜੀ ਕੂੰਜ ਹੈ ਉਹ ਇਸ ਨੂੰ ਪੈਣ ਵਾਲੀ ਹੈ ਅਤੇ ਕੂੰਜ ਨੇ ਇਸ ਨੂੰ ਪੈ ਜਾਣਾ ਅਤੇ ਤੇਰੀ ਖੇਤੀ ਦਾ ਨੁਕਸਾਨ ਕਰ ਦੇਵੇਗੀ। ਇਸ ਲਈ ਤੂੰ ਜਾਗਦਾ ਰਹਿ, ਹਰ ਵੇਲੇ ਵਾਹਿਗੁਰੂ ਨੂੰ ਚੇਤੇ ਰੱਖ ਅਤੇ ਆਪਣੀ ਇਸ ਭਗਤੀ ਦੀ ਖੇਤੀ ਨੂੰ ਸੰਭਾਲ ਕੇ ਰੱਖ ਲੈ, ਨਹੀਂ ਤਾਂ ਵੇਖ ਲੈ ਕੂੰਜ ਪੜੇਗੀ ਖੇਤ, ਤੇਰੇ ਖੇਤ ਵਿੱਚ ਕੂੰਜ ਪਵੇਗੀ ਅਤੇ ਉਸਨੇ ਤੇਰੇ ਖੇਤ ਦਾ ਨੁਕਸਾਨ ਕਰਨਾ ਹੈ। ਜਿੱਥੋਂ ਤੱਕ ਕੂੰਜ ਸ਼ਬਦ ਦਾ ਸੰਬੰਧ ਹੈ, ਇਹਦੇ ਬਾਰੇ ਵਿਦਵਾਨਾਂ ਨੇ ਵੱਖੋ ਵੱਖਰੀਆਂ ਵਿਚਾਰਾਂ ਪੇਸ਼ ਕੀਤੀਆਂ ਹਨ। ਅਸਲੀ ਪ੍ਰਸੰਗਕ ਅਰਥ ਇਹ ਬਣਦਾ ਹੈ, ਕਹਿੰਦੇ ਨੇ ਜਿਸ ਖੇਤ ਨੂੰ ਕੂੰਜਾਂ ਪੈ ਜਾਣ ਅਤੇ ਉਸਦਾ ਕੱਖ ਵੀ ਨਹੀਂ ਛੱਡਦੀਆਂ, ਸਭ ਕੁਝ ਚੁੱਕ ਕੇ ਲੈ ਜਾਂਦੀਆਂ ਨੇ, ਐਸੀ ਕੂੰਜ ਕਿਹੜੀ ਹੈ ਜਿਹੜਾ ਸਭ ਕੁਝ ਹੀ ਸਾਡਾ ਨਾਸ਼ ਕਰ ਦੇਵੇ? ਉਹ ਹੈ ਮੌਤ ਦੀ ਕੂੰਜ। ਜਦੋਂ ਮੌਤ ਸਿਰ 'ਤੇ ਆ ਪੈਂਦੀ ਹੈ ਤਾਂ ਫਿਰ ਉਹ ਕੁਝ ਵੀ ਨਹੀਂ ਛੱਡਦੀ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭਜ ਲੇ ਰੇ ਮਨ ਸਾਰੰਗ ਪਾਨੀ, ਆਵਨਾ ਭਜਸ ਭਜਸ ਕਾ ਪਾਈ, ਆਵੇ ਅੰਤ ਨਾ ਭਜਿਆ ਜਾਈ। ਜਦੋਂ ਮੌਤ ਦੀ ਕੂੰਜ ਖੇਤ ਨੂੰ ਆ ਪਈ ਤਾਂ ਫਿਰ ਆਪਣੀ ਖੇਤੀ ਦੀ ਸੰਭਾਲ ਕਰਨੀ ਮੁਸ਼ਕਲ ਹੋ ਜਾਵੇਗੀ। ਇਸ ਲਈ ਜਾਗਦਾ ਰਹੋ, ਵਾਹਿਗੁਰੂ ਨੂੰ ਚੇਤੇ ਰੱਖ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰ, ਤਾਂ ਹੀ ਤੇਰੀ ਇਹ ਖੇਤੀ ਬਚ ਸਕਦੀ ਹੈ। ਦੂਸਰਾ ਅਰਥ ਭਾਈ ਵੀਰ ਸਿੰਘ ਜੀ ਨੇ ਇਹ ਕੀਤਾ ਹੈ, ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ, ਵੀ ਤੂੰ ਆਪਣੀ ਜਿਹੜੀ ਖੇਤੀ ਹੈ ਭਗਤੀ ਦੀ ਸਿਮਰਨ ਦੀ ਇਹਨੂੰ ਸੰਭਾਲ ਕੇ ਰੱਖ, ਕੂੰਜ ਪੜੇਗੀ ਖੇਤ, ਕਿਧਰੇ ਐਸਾ ਨਾ ਹੋਵੇ ਵਾਸ਼ਨਾ ਦੀ ਕੂੰਜ ਪੈ ਜਾਵੇ। ਕੋਈ ਦੁਨਿਆਵੀ ਵਾਸ਼ਨਾ ਵੀ ਕਈ ਵਾਰੀ ਭਗਤੀ ਵਿੱਚ ਖੱਲਰ ਪਾ ਦਿੰਦੀ ਹੈ, ਉਹ ਤੇਰੀ ਖੇਤੀ ਦਾ ਨੁਕਸਾਨ ਨਾ ਕਰ ਦੇਵੇ। ਤੀਜਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ, ਉਹ ਕਹਿੰਦੇ ਨੇ ਕੂੰਜ ਹੈ ਜਰਾ ਅਵਸਥਾ, ਤੂੰ ਆਪਣੀ ਖੇਤੀ ਨੂੰ ਸੰਭਾਲ ਕੇ ਰੱਖ ਲੈ ਅਤੇ ਕਿਧਰੇ ਜਿਹੜੀ ਜਰਾ ਅਵਸਥਾ ਦੀ ਕੂੰਜ ਨਾ ਪੈ ਜਾਵੇ, ਜੇ ਬੁਢੇਪਾ ਆ ਗਿਆ ਫਿਰ ਕੁਝ ਨਹੀਂ ਹੋਵੇਗਾ। ਪਰ ਇੱਥੇ ਮੌਤ ਦੀ ਕੂੰਜ ਦਾ ਅਰਥ ਵਧੇਰੇ ਢੁਕਦਾ ਹੈ, ਜਦੋਂ ਮੌਤ ਆਉਂਦੀ ਹੈ ਅਤੇ ਫਿਰ ਉਹ ਸਭ ਕੁਝ ਹੀ ਨਾਸ਼ ਕਰਕੇ ਰੱਖ ਦਿੰਦੀ ਹੈ। ਇਸ ਲਈ ਆਪਣੀ ਖੇਤੀ ਨੂੰ ਸੰਭਾਲ ਕੇ ਰੱਖ ਲੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਮਨ ਨੂੰ ਸਿੱਖਿਆ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਤੀਜਾ, ਕਿਸ ਹਉ ਸੇਵੀ ਕਿਆ ਜਪ ਕਰੇ, ਸਤਿਗੁਰ ਪੁੱਛੋ ਜਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਮੁਖ ਦੁਆਰਾ ਇਹ ਪ੍ਰਸ਼ਨ ਰੂਪ ਵਾਕ ਉਚਾਰਨ ਕਰਦੇ ਨੇ। ਮੇਰੇ ਮਨ ਦੇ ਵਿੱਚ ਇਹ ਕੁਝ ਸਵਾਲ ਨੇ, ਕਿਸ ਹੋਂ ਸੇਵੀ, ਮੈਂ ਕਿਹਦੀ ਸੇਵਾ ਕਰਾਂ? ਕਿਉਂਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਹਨ, ਕੋਈ ਕਹਿੰਦਾ ਮੜੀਆਂ ਮਸਾਣੀਆਂ ਦੀ ਪੂਜਾ ਕਰੋ, ਕੋਈ ਕਹਿੰਦਾ ਦੇਵੀ ਦੇਵਤਿਆਂ ਦੀ ਮਾਨ ਮਨਾਉਤ ਕਰੋ, ਕੋਈ ਕਹਿੰਦਾ ਸ਼ਹੀਦਾਂ ਮੁਰੀਦਾਂ ਨੂੰ ਮਨਾਓ, ਕੋਈ ਕੁਛ ਆਖ ਰਿਹਾ ਹੈ। ਹੁਣ ਮੈਂ ਜਾ ਕੇ ਇਹ ਗੱਲ ਸਤਿਗੁਰੂ ਨੂੰ ਪੁੱਛਣੀ ਹੈ, ਕਿਸ ਹੋਂ ਸੇਵੀ, ਮੈਂ ਕਿਸ ਨੂੰ ਸੇਵਾਂ, ਕਿਹਦੀ ਸੇਵਾ ਕਰਾਂ, ਅਤੇ ਕਿਆ ਜਪ ਕਰੀ, ਅਤੇ ਮੈਂ ਕਿਹੜਾ ਜਪ ਕਰਾਂ? ਕਿਉਂਕਿ ਦੁਨੀਆ ਦੇ ਵਿੱਚ ਬੜੇ ਧਰਮ ਨੇ, ਕੋਈ ਕਹਿੰਦਾ ਤੁਸੀਂ ਸਾਡੇ ਕੋਲੋਂ ਨਾਮ ਲਵੋ, ਸਾਡੇ ਕੋਲੋਂ ਮੰਤਰ ਲਵੋ, ਪਰ ਇਹ ਗੱਲ ਸਤਿਗੁਰੂ ਦੇ ਪਾਸੋਂ ਜਾ ਕੇ ਮੈਂ ਪੁੱਛਣੀ ਚਾਹੁੰਦਾ ਹਾਂ, ਬਈ ਮੈਂ ਕਿਸ ਹੋਂ ਸੇਵੀ, ਕਿਹਦੀ ਸੇਵਾ ਕਰਾਂ, ਅਤੇ ਕਿਆ ਜਪ ਕਰੀ, ਅਤੇ ਕਿਹੜੇ ਮੰਤਰ ਦਾ ਮੈਂ ਜਾਪ ਕਰਾਂ?
ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ।
ਜਦੋਂ ਜਗਿਆਸੂ ਨੇ ਹੋਰ ਗੁਰਮੁਖਾਂ ਦੇ ਵਿੱਚ ਬੈਠ ਕੇ ਇਹ ਗੱਲ ਆਖੀ, ਬਈ ਮੈਂ ਆਪਣੇ ਸਤਿਗੁਰੂ ਨੂੰ ਜਾ ਕੇ ਇਹ ਗੱਲ ਪੁੱਛਣੀ ਚਾਹੁੰਦਾ ਹਾਂ, ਬਈ ਮੈਂ ਕਿਸ ਦੀ ਸੇਵਾ ਕਰਾਂ ਅਤੇ ਕਿਹੜੇ ਮੰਤਰ ਦਾ ਜਪ ਕਰਾਂ। ਅਤੇ ਅੱਗੋਂ ਉਹਨਾਂ ਨੇ ਇਸ ਦਾ ਜਵਾਬ ਦਿੱਤਾ, ਸਤਿਗੁਰ ਕਾ ਪਾਣਾ ਮੰਨ ਲਈ। ਕਹਿੰਦੇ ਭਾਈ ਠੀਕ ਹੈ, ਤੂੰ ਸਤਿਗੁਰੂ ਦੇ ਕੋਲ ਤੇ ਜਾਣ ਲੱਗਿਆ, ਪਰ ਇੱਕ ਗੱਲ ਯਾਦ ਰੱਖੀਂ, ਸਤਿਗੁਰੂ ਦੇ ਕੋਲ ਜਾ ਕੇ ਸਤਿਗੁਰੂ ਦਾ ਪਾਣਾ ਮੰਨ ਲਵੀਂ, ਜੋ ਸਤਿਗੁਰੂ ਆਗਿਆ ਦੇਣ ਉਹਨੂੰ ਪ੍ਰਵਾਨ ਕਰ ਲਵੀਂ। ਕਿਉਂਕਿ ਸਿੱਖੀ ਦਾ ਮੂਲ ਸਿਧਾਂਤ ਹੀ ਇਹ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਅਸੀਂ ਇਸ ਗੱਲ ਤੋਂ ਖੁੰਝ ਜਾਂਦੇ ਹਾਂ, ਗੁਰੂ ਦੇ ਕੋਲ ਆ ਤੇ ਜਾਂਦੇ ਹਾਂ, ਪਰ ਗੁਰੂ ਦੀ ਆਗਿਆ ਮੰਨਣ ਤੋਂ ਆਨੀ ਕਾਨੀ ਕਰਨ ਲੱਗ ਜਾਂਦੇ ਹਾਂ। ਪਰ ਹਜ਼ੂਰ ਕਹਿੰਦੇ ਨੇ, ਸਤਿਗੁਰ ਕਾ ਪਾਣਾ ਮੰਨ ਲਈ, ਤੂੰ ਜਾ ਕੇ ਸਤਿਗੁਰੂ ਦਾ ਪਾਣਾ ਮੰਨ ਲਵੀਂ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਪਰ ਨਾਲ ਇਹ ਵੀ ਯਾਦ ਰੱਖੀ, ਵਿੱਚੋਂ ਆਪ ਗੁਆਏ, ਸਤਿਗੁਰੂ ਦਾ ਪਾਣਾ ਤਾਂ ਮੰਨਿਆ ਜਾਣਾ ਹੈ ਜੇ ਤੂੰ ਵਿੱਚੋਂ ਆਪਾ ਪਾਵ ਹੰਕਾਰ ਗੁਆ ਦੇਵੇਂ। ਕਿਉਂਕਿ ਹੰਕਾਰ ਅਤੇ ਹੁਕਮ ਦੋ ਸ਼ਬਦ ਨੇ, ਜਿੱਥੇ ਹੁਕਮ ਦੀ ਗੱਲ ਆ ਜਾਂਦੀ ਹੈ ਉੱਥੇ ਹੰਕਾਰ ਨਹੀਂ ਰਹਿ ਸਕਦਾ, ਅਤੇ ਜਿੱਥੇ ਹੰਕਾਰ ਹੋਵੇ ਉੱਥੇ ਹੁਕਮ ਨਹੀਂ ਮੰਨਿਆ ਜਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਵਿੱਚੋਂ ਆਪਾ ਪਾਵ ਗੁਆ ਕੇ ਸਤਿਗੁਰੂ ਦੇ ਕੋਲ ਜਾਵੀਂ, ਅਤੇ ਜੋ ਸਤਿਗੁਰੂ ਦਾ ਪਾਣਾ ਹੋਵੇ, ਜੋ ਬਚਨ ਹੋਵੇ, ਉਹਨੂੰ ਸਤ ਕਰਕੇ ਮੰਨ ਲਵੀਂ।
ਇਹ ਸੇਵਾ ਚਾਕਰੇ ਨਾਮ ਵਸੇ ਮਨ ਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਮੁਖਾ, ਇਹੀ ਅਸਲੀ ਸੇਵਾ ਹੈ, ਇਹੀ ਚਾਕਰੀ ਭਗਤੀ ਹੈ, ਭਾਵ ਸਤਿਗੁਰੂ ਦਾ ਹੁਕਮ ਮੰਨਣਾ। ਮਹਾਂਪੁਰਖ ਵਿਚਾਰ ਦੱਸਦੇ ਸਨ, ਆਗਿਆ ਸਾਹਮਣੇ ਹੀ ਸਾਹਿਬ ਸੇਵਾ, ਤੁਸੀਂ ਆਗਿਆ ਮੰਨੋ, ਗੁਰੂ ਦੀ ਇਹ ਤੋਂ ਵੱਡੀ ਹੋਰ ਸੇਵਾ ਕੋਈ ਨਹੀਂ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮੰਨੋ, ਹਰ ਹਰ ਕਥਾ ਨਿਰਾਲੀ। ਇਹ ਗੁਰੂ ਦਾ ਹੁਕਮ ਹੈ, ਜਿਹੜਾ ਗੁਰੂ ਦਾ ਹੁਕਮ ਮੰਨ ਲਵੇ ਤੇ ਸੇਵਾ ਪਾਸੇ ਪਿੱਛੇ ਨਹੀਂ ਰਹਿ ਜਾਂਦੀ। ਇਸੇ ਲਈ ਹਜ਼ੂਰ ਕਹਿੰਦੇ, ਬਈ ਗੁਰੂ ਦਾ ਹੁਕਮ ਮੰਨ ਲਵੋ, ਜੋ ਗੁਰੂ ਕਹਿੰਦਾ ਹੈ। ਤੁਸੀਂ ਆਖੋ ਗੁਰੂ ਕੀ ਕਹਿੰਦਾ ਹੈ, ਅਤੇ ਤੁਸੀਂ ਬਾਣੀ ਪੜ੍ਹੋ, ਬਾਣੀ ਸਾਡਾ ਗੁਰੂ ਹੈ, ਇਹ ਸਾਨੂੰ ਦੱਸਦੀ ਹੈ, ਜਿਤ ਸੇਵੇ ਹੈ ਸੁਖ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ, ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਾਲੀਐ। ਤੁਸੀਂ ਉਹਦੀ ਸੇਵਾ ਕਰੋ, ਗੁਰੂ ਦੀ ਸੇਵਾ ਕਰੋ, ਵਿੱਚ ਦੁਨੀਆਂ ਸੇਵ ਕਮਾਈਐ, ਤੋ ਦਰਗਹਿ ਬੈਸਣ ਪਾਈਐ, ਜਿਸ ਦੁਆਰਾ ਸਾਨੂੰ ਲੋਕ ਅਤੇ ਪ੍ਰਲੋਕ ਦਾ ਸੁੱਖ ਮਿਲੇ। ਅਤੇ ਬਾਕੀ ਭਾਈ ਕਿਹੜੇ ਮੰਤਰ ਦਾ ਜਾਪ ਕਰਨਾ, ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਅਤੇ ਕਿਹੜਾ ਜਪ ਕਰਨਾ, ਉਪਦੇਸ਼ ਗੁਰੂ, ਹਰ ਹਰ ਜਪ ਜਪ ਹੈ, ਜਿਹੜਾ ਗੁਰੂ ਵੱਲੋਂ ਉਪਦੇਸ਼ ਪ੍ਰਾਪਤ ਹੁੰਦਾ ਹੈ, ਜਿਹੜਾ ਪੰਜ ਪਿਆਰੇ ਸਾਨੂੰ ਨਾਮ ਗੁਰਮਤ ਨਾਮ ਦ੍ਰਿੜ ਕਰਵਾਉਂਦੇ ਨੇ, ਉਹਨੂੰ ਜਪਣਾ ਹੈ। ਇਹ ਸਤਿਗੁਰੂ ਦਾ ਪਾਣਾ ਮੰਨ ਲਵੇਂ, ਅਤੇ ਇਹੀ ਗੁਰੂ ਦੀ ਸੇਵਾ ਹੈ, ਇਹੀ ਚਾਕਰੀ ਭਗਤੀ ਹੈ, ਇਹਦੇ ਨਾਲ ਹੀ ਨਾਮ ਵਸੈ ਮਨ ਆਏ, ਤੇਰੇ ਮਨ ਵਿੱਚ ਆ ਕੇ ਨਾਮ ਵਸ ਜਾਵੇਗਾ।
ਨਾਮੇ ਹੀ ਤੇ ਸੁਖ ਪਾਈ ਹੈ, ਸੱਚੇ ਸ਼ਬਦ ਸੁਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖਾ, ਨਾਮੈ ਹੀ ਤੇ ਸੁਖ ਪਾਈਐ, ਨਾਮ ਦੁਆਰਾ ਹੀ ਸਦੈਵੀ ਸੁਖ, ਆਤਮਕ ਸੁਖ ਪ੍ਰਾਪਤ ਕਰ ਲਈਦਾ ਹੈ। ਸੱਚੇ ਸ਼ਬਦ ਸੁਹਾਏ, ਤੇ ਸੱਚੇ ਗੁਰੂ ਕੇ ਸ਼ਬਦ ਦੁਆਰਾ, ਗੁਰ ਉਪਦੇਸ਼ ਦੁਆਰਾ ਇਹ ਜੀਵਨ ਸੁਹਾਏ, ਸੋਭਾ ਵਾਲਾ ਸੁਹਾਵਣਾ ਬਣ ਜਾਂਦਾ ਹੈ।
ਮਨ ਮੇਰੇ ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ, ਕੂੰਜ ਪੜੇਗੀ ਖੇਤ ਰਹਾਓ, ਮਨ ਕੀਆ ਇੱਛਾ ਪੂਰੀਆਂ, ਸ਼ਬਦ ਰਹਾ ਭਰਪੂਰ।
ਰਹਾਓ ਬਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਮਨ ਕੀਆਂ ਇੱਛਾ ਪੂਰੀਆਂ, ਸਾਡੀਆਂ ਤੇ ਸਾਰੀਆਂ ਮਨ ਦੀਆਂ ਇੱਛਾ ਪੂਰਨ ਹੋ ਗਈਆਂ ਨੇ। ਕਿਵੇਂ? ਗੁਰੂ ਦੇ ਬਖਸ਼ੇ ਨਾਮ ਦੇ ਨਾਲ ਜੁੜ ਕੇ ਸ਼ਬਦ ਰਹਿਆ ਭਰਪੂਰ, ਕਿਉਂਕਿ ਗੁਰੂ ਕੇ ਸ਼ਬਦ ਵਿੱਚ ਇਹਦਾ ਮਤਲਬ ਇਹ ਹੈ ਜਿਹੜਾ ਗੁਰੂ ਵੱਲੋਂ ਸਾਨੂੰ ਨਾਮ ਪ੍ਰਾਪਤ ਹੋਇਆ ਹੈ ਨਾ, ਉਸ ਗੁਰੂ ਦੇ ਸ਼ਬਦ ਵਿੱਚ ਭਾਵ ਗੁਰੂ ਦੇ ਬਖਸ਼ੇ ਨਾਮ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਪਰਿਪੂਰਨ ਹੋ ਕੇ ਵਸ ਰਿਹਾ ਹੈ। ਬਾਣੀ ਦੇ ਵਿੱਚ, ਨਾਮ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ। ਇਸ ਲਈ ਉਸ ਬਾਣੀ ਨਾਲ, ਨਾਮ ਦੇ ਨਾਲ ਜੁੜ ਕੇ ਸਾਡੀਆਂ ਸਭ ਇੱਛਾ ਪੂਰਨ ਹੋ ਗਈਆਂ ਹਨ।
ਭੈ ਭਾਏ ਭਗਤ ਕਰ ਹੈ ਦਿਨ ਰਾਤੀ, ਹਰ ਜੀਉ ਵੇਖੈ ਸਦਾ ਹਦੂਰ।
ਜਿਨ੍ਹਾਂ ਤੇ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਗੁਰਮੁਖ ਭੈ ਭਾਏ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਤੇ ਭਾਏ ਪ੍ਰੇਮ ਦੇ ਵਿੱਚ ਰਹਿ ਕੇ ਭਗਤ ਕਰੇ ਹੈ ਦਿਨ ਰਾਤੀ। ਉਹ ਦਿਨ ਰਾਤ ਭਗਤੀ ਕਰਦੇ ਰਹਿੰਦੇ ਨੇ। ਭਗਤੀ ਕੀ ਹੈ? ਪੈ ਤੇ ਪਾਉ ਵਿੱਚ ਰਹਿਣਾ। ਨਵਦਾ ਭਗਤੀ ਵੀ ਆਉਂਦੀ ਹੈ, ਪਰ ਪ੍ਰੇਮਾ ਭਗਤੀ ਸਭ ਤੋਂ ਮਹਾਨ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਦਿਨ ਰਾਤ ਵਾਹਿਗੁਰੂ ਦੇ ਪੈ ਤੇ ਪਾਉ ਵਿੱਚ ਰਹਿ ਕੇ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਸਿਮਰਨ ਰੂਪ ਭਗਤੀ ਕਰਦੇ ਹਨ। ਹਰ ਜੀ ਉਹ ਵੇਖੇ ਸਦਾ ਹਜ਼ੂਰ, ਅਤੇ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਮੇਸ਼ਾ ਆਪਣੇ ਨਾਲ, ਆਪਣੇ ਨੇੜੇ, ਐਨ ਅੱਖਾਂ ਦੇ ਸਾਹਮਣੇ ਅੰਗ ਸੰਗ ਵੇਖਦੇ ਹਨ।
ਸੱਚੇ ਸ਼ਬਦ ਸਦਾ ਮਨ ਰਾਤਾ, ਭ੍ਰਮ ਗਿਆ ਸਰੀ ਰਹੋ ਦੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚੇ ਗੁਰੂ ਕੇ ਸ਼ਬਦ ਦੁਆਰਾ ਉਹਨਾਂ ਦਾ ਮਨ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਪਰਮ ਗਿਆ ਸਰੀਰੋਂ ਦੂਰ, ਉਹਨਾਂ ਦੇ ਸਰੀਰ ਤੋਂ ਜਿਹੜਾ ਭਰਮ ਸੀ ਉਹ ਦੂਰ ਚਲਿਆ ਗਿਆ। ਕਿਉਂਕਿ ਜਿੱਥੇ ਗੁਰੂ ਕੇ ਸ਼ਬਦ ਦਾ ਚਾਨਣ ਆ ਜਾਂਦਾ ਹੈ, ਉੱਥੇ ਭਰਮ ਦਾ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਜਦੋਂ ਸੱਚੇ ਸ਼ਬਦ ਦੁਆਰਾ ਇਹ ਮਨ ਵਾਹਿਗੁਰੂ ਦੇ ਨਾਮ ਬਾਣੀ ਦੇ ਰੰਗ ਵਿੱਚ ਰੰਗਿਆ ਗਿਆ, ਤੇ ਸਾਡੇ ਸਰੀਰ ਤੋਂ ਪਰਮ ਕਿਧਰੇ ਦੂਰ ਚਲਿਆ ਗਿਆ।
ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਨਿਰਮਲ ਸਾਹਿਬ ਹੈ, ਪਵਿੱਤਰ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਸਤਿਗੁਰੂ ਨੇ ਲਿਖਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਮਹਾਨ ਨਿਰਮਲ ਹੈ, ਸਾਚਾ ਗੁਣੀ ਗਹੀਰ, ਅਤੇ ਉਹ ਸੱਚਾ ਹੈ ਅਤੇ ਗੁਣਾਂ ਦਾ ਵੀ ਗਹੀਰ ਖਜ਼ਾਨਾ ਹੈ, ਅਤੇ ਅਸੀਂ ਉਹ ਪ੍ਰਾਪਤ ਕਰ ਲਏ। ਭਾਵ ਜਦੋਂ ਕੋਈ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਅਤੇ ਫਿਰ ਉਹਨੂੰ ਸੱਚਾ ਗੁਣਾਂ ਦਾ ਗਹੀਰ ਖਜ਼ਾਨਾ ਅਤੇ ਨਿਰਮਲ ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਗਿਆ।
ਜੋ ਜਾਗੇ ਸੇ ਉਬਰੈ ਸੂਤੇ ਗਏ ਮੁਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਨੇ, ਮਨ ਮੇਰੇ ਅਨਦਨ ਜਾਗ ਹਰ ਚੇਤ। ਬਈ ਤੂੰ ਜਾਗ, ਵਾਹਿਗੁਰੂ ਦਾ ਸਿਮਰਨ ਕਰ। ਕਿਉਂ? ਜੋ ਜਾਗੇ ਸੇ ਉਭਰੇ, ਜਿਹੜੇ ਭਾਈ ਜਾਗ ਪੈਂਦੇ ਨੇ ਉਹ ਬਚ ਜਾਂਦੇ ਨੇ। ਸੂਤੇ ਗਏ ਮੁਹਾਏ, ਅਤੇ ਜਿਹੜੇ ਸੁੱਤੇ ਪਏ ਰਹਿੰਦੇ ਨੇ ਉਹ ਲੁੱਟੇ ਵੀ ਜਾਂਦੇ ਨੇ। ਹੁਣ ਕੁਦਰਤੀ ਤੌਰ 'ਤੇ ਜਦੋਂ ਕੋਈ ਚੋਰ ਕਿਸੇ ਘਰ ਦੇ ਵਿੱਚ ਚੋਰੀ ਕਰਨ ਵਾਸਤੇ ਆਉਂਦੇ ਨੇ, ਜੇ ਘਰ ਦੇ ਜਾਗ ਪੈਣ ਅਤੇ ਚੋਰਾਂ ਦੀ ਮਜਾਲ ਨਹੀਂ ਉਹ ਚੋਰੀ ਕਰ ਸਕਣ, ਉਹ ਡਰਦੇ ਮਾਰੇ ਭੱਜ ਜਾਂਦੇ ਨੇ। ਅਤੇ ਜੇ ਕੋਈ ਆਦਮੀ ਸੁੱਤਾ ਹੀ ਪਿਆ ਰਹੇ ਤਾਂ ਫਿਰ ਚੋਰ ਉਸਦਾ ਘਰ ਲੁੱਟ ਕੇ ਲੈ ਜਾਂਦੇ ਨੇ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵਿਕਾਰ ਨੇ, ਇਹ ਚੋਰ ਨੇ। ਇਹ ਸਾਡੇ ਵੱਲ ਦੇਖਦੇ ਰਹਿੰਦੇ ਨੇ ਵੀ ਇਹ ਸੁੱਤੇ ਨੇ ਜਾਂ ਜਾਗਦੇ ਨੇ। ਜਿਹਦਾ ਮਨ ਬਾਣੀ ਵਿੱਚ ਸਿਮਰਨ ਦੇ ਵਿੱਚ ਜਾਗ ਪਿਆ, ਔਰ ਉਹਦੇ ਤਾਂ ਨੇੜੇ ਨਹੀਂ ਢੁੱਕ ਸਕਦੇ। ਅਤੇ ਜਿਹੜੇ ਮੂੰਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਰਹਿੰਦੇ ਨੇ, ਅਤੇ ਫਿਰ ਇਹ ਵਿਕਾਰ ਸ਼ੁਭ ਗੁਣਾਂ ਦੀ ਖੇਤੀ, ਭਗਤੀ ਦੀ ਖੇਤੀ ਨੂੰ ਲੁੱਟ ਕੇ ਲੈ ਜਾਂਦੇ ਹਨ।
ਸੱਚਾ ਸ਼ਬਦ ਨਾ ਪਛਾਣਿਓ, ਸੁਪਨਾ ਗਿਆ ਵਿਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚਾ ਸ਼ਬਦ ਨਾ ਪਛਾਣਿਓ। ਵੇਖ ਲਓ, ਇਸ ਮਨੁੱਖ ਨੇ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਿਆਂ ਹੋਇਆਂ ਜਿਹੜਾ ਗੁਰੂ ਦਾ ਸੱਚਾ ਸ਼ਬਦ ਸੀ, ਗੁਰੂ ਦਾ ਬਖਸ਼ਿਆ ਨਾਮ ਸੀ, ਗੁਰ ਉਪਦੇਸ਼ ਸੀ, ਉਹਨੂੰ ਪਛਾਣਿਆ ਹੀ ਨਹੀਂ। ਅਤੇ ਸੁਪਨਾ ਗਿਆ ਵਿਹਾਏ, ਇਹ ਜਿਹੜਾ ਸੰਸਾਰ ਦਾ ਸੁਪਨਾ ਸੀ, ਇਹ ਇੱਕ ਦਿਨ ਵਿਹਾਏ ਦਾ ਅਰਥ ਹੈ, ਇਹ ਵਿਹਾ ਗਿਆ। ਇਹਦਾ ਮਤਲਬ ਇਹ ਹੈ, ਆਹ ਜਿਹੜਾ ਸੰਸਾਰ ਹੈ ਇਹ ਖੁੱਲ੍ਹੀ ਅੱਖ ਦਾ ਸੁਪਨਾ। ਤੇ ਇੱਕ ਉਹ ਸੁਪਨਾ ਹੈ ਜਿਹੜਾ ਅਸੀਂ ਰਾਤ ਨੂੰ ਵੇਖਦੇ ਹਾਂ ਜਦੋਂ ਅੱਖਾਂ ਬੰਦ ਹੁੰਦੀਆਂ ਨੇ ਉਸ ਵੇਲੇ ਇੱਕ ਸੁਪਨਾ ਦੇਖਦੇ ਹਾਂ, ਦੂਜਾ ਇਹ ਸੰਸਾਰ ਸੁਪਨਾ ਹੈ, ਇਹ ਖੁੱਲ੍ਹੀ ਅੱਖ ਦਾ ਸੁਪਨਾ ਹੈ। ਹਜ਼ੂਰ ਕਹਿੰਦੇ ਜਦੋਂ ਇਹ ਸੁਪਨਾ ਬੀਤ ਗਿਆ, ਹੁਣ ਜਿਹੜਾ ਪਿਛਲਾ ਸਮਾਂ ਸਾਡਾ ਲੰਘ ਗਿਆ ਉਹ ਇੱਕ ਸੁਪਨਾ ਹੀ ਹੈ, ਇੱਕ ਯਾਦ ਹੀ ਰਹਿ ਜਾਂਦੀ, ਹੋਰ ਤਾਂ ਕੁਛ ਨਹੀਂ ਸਾਡੇ ਹੱਥ ਪੱਲੇ। ਹਜ਼ੂਰ ਕਹਿੰਦੇ ਸੁਪਨੇ ਵਾਂਗੂ ਜਦੋਂ ਇਹ ਸਾਡਾ ਸਾਰਾ ਹੀ ਜੀਵਨ ਵਿਹਾ ਗਿਆ ਤੇ ਫਿਰ ਸਾਡੇ ਪੱਲੇ ਕੁਝ ਵੀ ਨਹੀਂ ਆਵੇਗਾ।
ਸੁਨੇ ਘਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਵੇਂ ਸੁਨੇ ਘਰ ਦਾ ਪ੍ਰਾਹੁਣਾ ਹੋਵੇ, ਭਾਵ ਜਿਸ ਘਰ ਦੇ ਵਿੱਚ ਕੋਈ ਆਦਮੀ ਨਾ ਰਹਿੰਦਾ ਹੋਵੇ, ਜਿਸ ਘਰ ਨੂੰ ਜਿੰਦਰਾ ਵਜਿਆ ਹੋਵੇ ਤੇ ਉਸ ਘਰ ਦੇ ਵਿੱਚ ਕੋਈ ਪ੍ਰਾਹੁਣਾ ਚਲਿਆ ਜਾਵੇ, ਨਾ ਉਸਨੂੰ ਕੋਈ ਚਾਹ ਪਾਣੀ ਪੁੱਛਦਾ, ਨਾ ਉਸਨੂੰ ਜਿਉਂ ਆਇਆ ਆਖਦਾ, ਨਾ ਹੀ ਕੋਈ ਉਸਨੂੰ ਬੈਠਣ ਲਈ ਆਖਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜਿਵੇਂ ਸੁਨੇ ਘਰ ਦਾ ਪ੍ਰਾਹੁਣਾ ਹੁੰਦਾ ਹੈ ਨਾ, ਤੇ ਇਸੇ ਤਰ੍ਹਾਂ ਜਿਹੜਾ ਮਨਮੁੱਖ ਬੰਦਾ ਹੈ ਜਿਉਂ ਆਇਆ ਤਿਉਂ ਜਾਏ, ਜਿਵੇਂ ਉਹ ਆਇਆ ਉਸੇ ਤਰ੍ਹਾਂ ਹੀ ਚਲਿਆ ਜਾਂਦਾ ਹੈ, ਨਾ ਉਹਨੂੰ ਕੋਈ ਇੱਜ਼ਤ ਮਿਲਦੀ ਹੈ, ਨਾ ਕੋਈ ਜਿਉਂ ਆਇਆ ਕਹਿੰਦਾ ਹੈ। ਜਿਵੇਂ ਕੋਈ ਓਪਰਾ ਆਦਮੀ ਆ ਜਾਵੇ ਤੇ ਘਰ ਦੇ ਵਿੱਚ ਕੋਈ ਬੰਦਾ ਉਹਨੂੰ ਜਾਣਨ ਵਾਲਾ ਨਾ ਹੋਵੇ ਤੇ ਉਹ ਆ ਕੇ ਉਵੇਂ ਹੀ ਮੁੜ ਜਾਂਦਾ ਹੈ। ਇਸੇ ਤਰ੍ਹਾਂ ਪਾਈਏ ਜਿਹੜਾ ਸੰਸਾਰ ਇੱਕ ਐਸਾ ਘਰ ਹੈ, ਇਹਦੇ ਵਿੱਚ ਆ ਕੇ ਜਿਸਨੇ ਪਾਈ ਗੁਰੂ ਦਾ ਸ਼ਬਦ ਤੇ ਗੁਰੂ ਦਾ ਉਪਦੇਸ਼, ਗੁਰੂ ਦਾ ਨਾਮ ਨਹੀਂ ਜਪਿਆ, ਉਹ ਤੇ ਸੁਨੇ ਘਰ ਦਾ ਪ੍ਰਾਹੁਣਾ ਬਣ ਕੇ ਰਹਿ ਜਾਂਦਾ, ਜਿਵੇਂ ਆਇਆ ਤੇ ਉਸੇ ਤਰ੍ਹਾਂ ਹੀ ਉਹ ਚਲਿਆ ਗਿਆ। ਇਹਦਾ ਮਤਲਬ ਇਹ ਹੈ ਉਸਨੇ ਕੋਈ ਆ ਕੇ ਇੱਥੇ ਦੁਨੀਆਂ ਦੇ ਵਿੱਚ ਲਾਭ ਨਾ ਖੱਟਿਆ, ਕੋਈ ਸਤਿਕਾਰ ਨਹੀਂ ਪ੍ਰਾਪਤ ਕੀਤਾ, ਜਿਵੇਂ ਆਇਆ ਖਾਲੀ ਉਸੇ ਤਰ੍ਹਾਂ ਹੀ ਚਲਿਆ ਗਿਆ।
ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਸੀ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨਮੁਖ ਬੰਦੇ ਦਾ ਜਨਮ ਤੇ ਵਿਅਰਥ ਚਲਿਆ ਗਿਆ, ਕਿਆ ਮੋਹ ਦੇਸੀ ਜਾਏ, ਉਹ ਅੱਗੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਾ ਕੇ ਕੀ ਮੂੰਹ ਦੇਵੇਗਾ। ਭਾਵ ਜਿਸ ਕਾਰਜ ਦੇ ਲਈ ਵਾਹਿਗੁਰੂ ਪਰਮੇਸ਼ਰ ਨੇ ਮਨੁੱਖ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਤੇ ਜਿਸ ਨੇ ਉਹ ਕਾਰਜ ਕੀਤਾ ਹੀ ਨਾ, ਤੇ ਫਿਰ ਅੱਗੇ ਜਾ ਕੇ ਕੀ ਮੂੰਹ ਦਿਖਾਵੇਗਾ, ਭਾਵ ਮੂੰਹ ਦਿਖਾਉਣਾ ਵੀ ਔਖਾ ਹੋ ਜਾਵੇਗਾ।
ਸਭ ਕਿਛ ਆਪੇ ਆਪ ਹੈ, ਹਾਂ ਮੈਂ ਵਿੱਚ ਕਹਿਣ ਨਾ ਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਸਮਝਾਉਂਦੇ ਨੇ ਕਿ ਸਭ ਕੁਛ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਹੀ ਕਰ ਕਰਵਾ ਰਿਹਾ ਹੈ, ਸਾਡੇ ਵੱਸ ਕੁਝ ਨਹੀਂ, ਹਉਮੈ ਵਿੱਚ ਕਹਿਣ ਨਾ ਜਾਏ। ਪਰ ਸਾਡੇ ਵਿੱਚ ਹਉਮੈ ਤੇ ਹੈ ਨਾ, ਇਸ ਹਉਮੈ ਦੇ ਕਾਰਨ ਸਾਡੇ ਪਾਸੋਂ ਇਹ ਗੱਲ ਨਹੀਂ ਆਖੀ ਜਾ ਸਕਦੀ ਵੀ ਜੋ ਵੀ ਕੁਝ ਅਸਾਂ ਕੀਤਾ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ ਕਰਵਾਇਆ, ਜੋ ਅਸੀਂ ਕਰਨਾ ਹੈ ਉਹ ਵੀ ਵਾਹਿਗੁਰੂ ਪਰਮੇਸ਼ਰ ਕਰਵਾਵੇਗਾ। ਅਸੀਂ ਮੈਂ ਦੇ ਵਿੱਚ ਹੀ ਹਮੇਸ਼ਾ ਲਈ ਆਪਣਾ ਜੀਵਨ ਬਸਰ ਕਰਦੇ ਹਾਂ।